शब्द धन गुरु गोबिंद सिंह जी महाराज का उचारिया होया। गुरु साहब जी कहते ने ना डरो अर सियो जब जाए लरो। एक अकाल पुरख तो सिवा मैं किसे तो डरदा नहीं। जुलम के खिलाफ मैं जिहड़ा धर्म युद्ध शुरू किया है उस वास्ते मैं लड़ना है। मैं डरना नहीं, ना मेरा सिख जुलम अगे झुकया है ना झुकेगा। सदियां तो जुलम दे अगे ये जनता दुखी होंदी आई है, पर मैं जुलम के खिलाफ जिहड़ी लड़ाई शुरू की इहदे विच जित प्राप्त करके दुखी जनता नूं मुक्ति दवानी है। निश्चय कर अपनी जीत करो और मैनूं भरोसा है इस लड़ाई विच मैं जित प्राप्त करनी है। क्यों? मैं सच ते खलोता, सच वास्ते लड़दा, दुनिया का भला करन वास्ते इस संसार विच मैं आया। ऐ दुनिया दे लोको, जिन्हें जुलम दे खिलाफ लड़ना है आओ मेरे नाल, आओ मैं तुहानू दसा कि मर के किस तरह जीवन लई दे। ना डरो अर सियो जब जाए लरो। ना डरो अर सियो जब जाए लरो। निश्चय कर अपनी जीत करो। निश्चय कर अपनी जीत करो। ना डरो अर सियो जब जाए लरो। ना डरो अर सियो जब जाए लरो। तेह शिवाबर मोहे पर मोहे है। शुभ कर मन ते कब होना डरो। शुभ कर मन ते कब होना डरो। ना डरो अर सियो जब जाए लरो। ना डरो अरस्यों जब जाए लरो। हिंदुस्तान ते मुगलां दा राज औरंगजेब बड़ा जुल्मी बादशाह सी। औरंगजेब ने हिंदुस्तान दे लोकां ते इतना जुल्म कीता कि हद मुका दित्ती जुल्म दी। हिंदुआं नूं जबरदस्ती मुसलमान बनाण लगा, मंदर तोड़ने शुरू कर दिते। इतना जुल्म, धार्मिक रहो रीतां ते पाबंदी लगा दित्ती गई। उस वक्त धन गुरु गोबिंद सिंह जी महाराज ने अपने पिता गुरु तेग बहादुर साहब का बलिदान दे के हिंदू धर्म की रक्षा की थी, और फिर आप अपने हाथ विच कृपान फड़ी और हिंदुस्तान के बादशाह औरंगजेब नू एक गल कही, तेरे जुल्म दी अत हो चुकी है, ते हुण मैं इस कृपाण दे नाल तेरा जुल्म खत्म करांगा। और सचमुच गुरु साहिबा ने मुगल राज दियां जड़ां पुट के रख दित्तियां। हिंदुस्तान विचों मुगल राज दा हमेशा वास्ते खात्मा कर दिता। इतिहास गवाह है कि गुरु साहिबा दियां कुर्बानियां ने इस जुल्मी राज दा अंत कर दिता। ना डरो अरस्यों जब जाए लरो, ना डरो अरस्यों जब जाए लरो, निश्चे कर अपनी जीत करो, निश्चे कर अपनी जीत करो, ना डरो अरस्यों जब जाए लरो, ना डरो अरस्यों जब जाए लरो। धन गुरु गोबिंद सिंह जी महाराज ने सब तो पहला काम एक एहो जी जथेबंदी बनाई जिदे विच ऊच नीच नूं कोई थां नहीं सी, क्योंकि हिंदुस्तान दे लोग ऊच नीच नूं बहुत मनदे सन, हाले भी मनदे ने। गुलाम सन पर जातां पातां विच बह के धर्म दे नां ते आपस विच लड़दे रहिंदे सन। तां धन गुरु गोबिंद सिंह जी महाराज ने यह फैसला किया, एहो जिहा पंथ बनावांगा जिदा रूप एक, जिदी विचार एक, जिदा आचरण उच्चा, जिथे जात पात ऊच नीच का कोई सवाल नहीं होवेगा। अमृत तैयार किया, खालसा साजिया, जिन्ना भी अमृत छकिया उन्हां नूं एक गल कही, ऐ अमृत छकन वाले बेशक तू चमार है, नाई है, छींबा है, जट है, हलवाई है, तू कोई भी है, किसे भी जात दा, तू अमृत छक लिया, तेरी हुण कोई जात नहीं। इको वर्गा रूप दिता और हुक्म कीता कि जिन्हें जुल्म के खिलाफ लड़ना है, जातां पातां तों उत्ते उठना है, मनुखता की सेवा करनी है, आओ मेरे नाल खड़े हो जाओ, इत्थे मर के जीवन मिलता है, इज्जत गुआ के जीवना वो जीवना नहीं। साहबा ने कहा, जे जीवे पत लथी जाए, सब हराम जे ता किश खाए। जेड़े लोग जुल्म दे सताए हुए सन, जातां पातां तो दुखी सन, ਉਹਨਾਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਲਈ ਅੰਮ੍ਰਿਤ ਛਕਿਆ। ਸਿੰਘ ਸੱਜ ਗਏ, ਜਿਨ੍ਹਾਂ ਕਦੇ ਹੱਥ ਵਿੱਚ ਕਰਦ ਨਹੀਂ ਸੀ ਪਕੜੀ ਉਹਨਾਂ ਕਿਰਪਾਨਾਂ ਬੰਦੂਕਾਂ ਪਕੜ ਲਈਆਂ ਔਰ ਉਹਨਾਂ ਜ਼ਾਲਮਾਂ ਦੇ ਅੱਗੇ ਡਟ ਕੇ ਖਲੋ ਗਏ ਜਿਹੜੇ ਜ਼ੁਲਮ ਕਰਦੇ ਸਨ, ਜਨਤਾ ਨੂੰ ਪੈਰਾਂ ਥੱਲੇ ਲਤਾੜਦੇ ਸਨ। ਪਰ ਇਹ ਗੱਲ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਚੰਗੀ ਨਾ ਲੱਗੀ। ਪਹਾੜੀ ਰਾਜੇ ਹੈਗੇ ਤਾਂ ਹਿੰਦੂ ਰਾਜੇ ਨੇ, ਉਹਨਾਂ ਨੂੰ ਚਾਹੀਦਾ ਸੀ ਕਿ ਗੁਰੂ ਸਾਹਿਬਾਂ ਦਾ ਸਾਥ ਦਿੰਦੇ ਮੁਗਲਾਂ ਦਾ ਜ਼ੁਲਮੀ ਰਾਜ ਖਤਮ ਹੁੰਦਾ। ਪਰ ਉਹ ਲੋਕ ਇੰਨੇ ਡਰਪੋਕ ਹੋ ਚੁੱਕੇ ਸਨ ਕਿ ਹਿੰਮਤ ਨਹੀਂ ਸੀ ਪੈਂਦੀ ਔਰੰਗਜ਼ੇਬ ਦੇ ਖਿਲਾਫ ਆਵਾਜ਼ ਉਠਾ ਸਕਦੇ। ਆਪਣੀਆਂ ਬਹੁ ਬੇਟੀਆਂ ਦੇ ਡੋਲੇ ਦੇ ਕੇ ਇਹਨਾਂ ਨੇ ਆਪਣੇ ਰਾਜ ਬਚਾਏ ਹੋਏ ਸਨ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਨੂੰ ਕਿਹਾ ਕਰਦੇ ਸਨ, ਜਿਉਣਾ ਹੈ ਅਣਖ ਨਾਲ ਜੀਓ, ਧਰਮ ਤੇ ਮਰ ਮਿਟ ਕੇ ਜੀਓ, ਧੀਆਂ ਦੇ ਡੋਲੇ ਦੇ ਕੇ ਰਾਜ ਬਚਾ ਕੇ ਜੀ ਰਹੇ ਹੋ, ਇਹ ਤੁਹਾਡਾ ਜਿਉਣਾ ਉਹ ਜਿਉਣਾ ਨਹੀਂ। ਕਈ ਪਹਾੜੀ ਰਾਜੇ ਗੁਰੂ ਸਾਹਿਬਾਂ ਦੀ ਇਸ ਗੱਲ ਨਾਲ ਸਹਿਮਤ ਸਨ, ਪਰ ਕਈ ਗੁਰੂ ਸਾਹਿਬਾਂ ਦੇ ਨਾਲ ਵੈਰ ਭਾਵਨਾ ਰੱਖਦੇ ਸਨ। ਉਹ ਚਾਹੁੰਦੇ ਸਨ ਕਿ ਕਿਸੇ ਤਰੀਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਤਮ ਹੋ ਜਾਣ ਤਾਂ ਕਿ ਸਾਡੇ ਰਾਜ ਕਾਇਮ ਰਹਿਣ। ਗੁਰੂ ਸਾਹਿਬਾਂ ਨੇ ਬੜਾ ਕਿਹਾ, ਮੈਂ ਰਾਜ ਭਾਗ ਵਾਸਤੇ ਨਹੀਂ ਲੜਦਾ, ਮੈਂ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਲੜ ਰਿਹਾ। ਆਓ ਮੇਰੇ ਨਾਲ, ਅਸੀਂ ਸਾਰੇ ਰਲ ਕੇ ਜ਼ੁਲਮੀ ਰਾਜ ਨੂੰ ਖਤਮ ਕਰੀਏ। ਔਰ ਇੱਕ ਗੱਲ ਕਹਿ ਦਿਆਂ, ਗੁਰੂ ਸਾਹਿਬਾਂ ਦੀ ਲੜਾਈ ਨਾ ਮੁਸਲਮਾਨਾਂ ਦੇ ਖਿਲਾਫ ਸੀ, ਨਾ ਕਿਸੇ ਹੋਰ ਧਰਮ ਦੇ, ਉਹਨਾਂ ਦੀ ਲੜਾਈ ਸੀ ਜ਼ੁਲਮ ਦੇ ਖਿਲਾਫ। ਅਗਰ ਕਿਸੇ ਮਜ਼ਹਬ ਦੇ ਖਿਲਾਫ ਗੁਰੂ ਸਾਹਿਬ ਦੀ ਲੜਾਈ ਹੁੰਦੀ ਤਾਂ ਹਿੰਦੂ ਮੁਸਲਮਾਨ ਗੁਰੂ ਸਾਹਿਬਾਂ ਦੇ ਸ਼ਰਧਾਲੂ ਨਾ ਹੁੰਦੇ। ਗੁਰੂ ਸਾਹਿਬਾਂ ਦੇ ਨਾਲ ਗੁਰੂ ਸਾਹਿਬਾਂ ਦੇ ਸੇਵਕ ਬਣ ਕੇ ਹਿੰਦੂ ਮੁਸਲਮਾਨ ਸਾਰੇ ਰਲ ਕੇ ਜ਼ੁਲਮ ਦੇ ਖਿਲਾਫ ਲੜਦੇ ਸਨ। ਪਰ ਜਿਹੜੇ ਲੋਕ ਲਾਲਚੀ ਸਨ, ਖੁਦਗਰਜ ਸਨ, ਉਹ ਲੋਕ ਗੁਰੂ ਸਾਹਿਬਾਂ ਦੇ ਕੱਟੜ ਵੈਰੀ ਬਣੇ ਹੋਏ ਸਨ, ਪਰ ਸਾਹਿਬ ਜੀ ਕਿਸੇ ਕੋਲੋਂ ਡਰਦੇ ਨਹੀਂ ਸਨ।
ਨਾ ਡਰੋ ਅਰਸਿਓ ਜਬ ਜਾਏ ਲਰੂ, ਨਾ ਡਰੋ ਅਰਸਿਓ ਜਬ ਜਾਏ ਲਰੂ, ਨਿਸਚੇ ਕਰ ਆਪਣੀ ਜੀਤ ਕਰੋ, ਨਿਸਚੇ ਕਰ ਆਪਣੀ ਜੀਤ ਕਰੋ, ਨਾ ਡਰੋ ਅਰਸਿਓ ਜਬ ਜਾਏ ਲਰੂ, ਨਾ ਡਰੋ ਅਰਸਿਓ ਜਬ ਜਾਏ ਲਰੂ।
ਸਮਾਂ ਬੀਤਦਾ ਰਿਹਾ, ਗੁਰੂ ਸਾਹਿਬਾਂ ਦੀ ਵੱਧਦੀ ਹੋਈ ਤਾਕਤ ਨਾ ਔਰੰਗਜ਼ੇਬ ਨੂੰ ਚੰਗੀ ਲੱਗਦੀ ਸੀ, ਨਾ ਪਹਾੜੀ ਰਾਜਿਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿੱਥੇ ਦੁਨੀਆਂ ਨੂੰ ਏਕਤਾ, ਸਾਂਝੀਵਾਲਤਾ ਔਰ ਪਿਆਰ ਦਾ ਸੰਦੇਸ਼ ਦਿੱਤਾ, ਊਚ ਨੀਚ ਜਾਤ ਪਾਤ ਖਤਮ ਕੀਤੀ ਔਰ ਇੱਥੋਂ ਤੱਕ ਕਹਿ ਦਿੱਤਾ ਕੋਈ ਵੀ ਚਮਾਰ, ਕੋਈ ਵੀ ਛੀਂਬਾ, ਕੋਈ ਵੀ ਨੀਵੀਂ ਜਾਤ ਦਾ ਜੇ ਪੰਡਿਤ ਨਹੀਂ ਬਣ ਸਕਦਾ ਤਾਂ ਕੋਈ ਗੱਲ ਨਹੀਂ, ਕੋਈ ਵੀ ਨੀਵੀਂ ਜਾਤ ਦਾ ਅੰਮ੍ਰਿਤ ਛਕ ਲਵੇ ਉਹ ਖਾਲਸਾ ਬਣ ਸਕਦਾ ਹੈ, ਤੇ ਖਾਲਸਾ ਮੇਰਾ ਰੂਪ ਹੈ, ਖਾਲਸੇ ਦੀ ਕੋਈ ਜਾਤ ਨਹੀਂ। ਇਹ ਮਹਾਨ ਦੇਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹੈ ਕਿ ਨੀਵੀਆਂ ਜਾਤਾਂ ਵਾਲਿਆਂ ਨੂੰ ਸਿੱਖੀ ਸਰੂਪ ਦੇ ਕੇ ਆਪਣੇ ਵਰਗਾ ਬਣਾ ਲਿਆ। ਆਨੰਦਪੁਰ ਸਾਹਿਬ ਦੇ ਲਾਗੇ ਪਹਾੜੀ ਰਾਜੇ ਸਨ। ਇੱਕ ਵਾਰੀ ਪਹਾੜੀ ਰਾਜਿਆਂ ਵਿੱਚ ਅਜਮੇਰ ਚੰਦ ਬੜਾ ਤਾਕਤਵਰ ਰਾਜਾ ਸੀ। ਇਸ ਨੂੰ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਤਕਰੀਬਨ 700-800 ਸਿੰਘਾਂ ਦੀ ਫੌਜ ਹੈ। ਇਸ ਵੇਲੇ ਗੁਰੂ ਸਾਹਿਬ ਨੂੰ ਖਤਮ ਕਰਨਾ ਬੜਾ ਸੌਖਾ ਹੈ। ਅਜਮੇਰ ਚੰਦ ਨੇ ਸਲਾਹ ਕਰਕੇ ਇੱਕ ਚਿੱਠੀ ਗੁਰੂ ਸਾਹਿਬਾਂ ਨੂੰ ਲਿਖੀ, ਮਹਾਰਾਜ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸ਼ਿਕਾਰ ਨਾ ਖੇਡੋ, ਰਣਜੀਤ ਨਗਾਰਾ ਨਾ ਵਜਾਓ। ਤੁਹਾਡੇ ਸਿੰਘ ਸਾਡੇ ਆਦਮੀਆਂ ਨੂੰ ਕਈ ਵਾਰੀ ਕੁੱਟ ਕੇ ਚਲੇ ਜਾਂਦੇ ਨੇ, ਉਹਨਾਂ ਨੂੰ ਰੋਕੋ, ਨਹੀਂ ਤਾਂ ਫਿਰ ਸਾਨੂੰ ਲੜਾਈ ਕਰਨੀ ਪਵੇਗੀ। ਇੱਕ ਪਾਸੇ ਇਹ ਚਿੱਠੀ ਭੇਜੀ ਤੇ ਦੂਸਰੇ ਪਾਸੇ ਲੜਾਈ ਦੀ ਤਿਆਰੀ ਵੀ ਕਰ ਦਿੱਤੀ। ਇਹ ਚਿੱਠੀ ਗੁਰੂ ਸਾਹਿਬਾਂ ਦੇ ਦਰਬਾਰ ਵਿੱਚ ਪਹੁੰਚੀ ਤਾਂ ਸਾਹਿਬਾਂ ਨੇ ਜਵਾਬ ਲਿਖਿਆ, ਅਜਮੇਰ ਚੰਦ, ਸਾਨੂੰ ਪਰਮੇਸ਼ਰ ਨੇ ਇਸ ਦੁਨੀਆਂ ਵਿੱਚ ਭੇਜਿਆ ਹੈ ਸੰਤਾਂ ਦੀ ਰੱਖਿਆ ਕਰਨ ਵਾਸਤੇ, ਦੁਸ਼ਟਾਂ ਦਾ ਨਾਸ ਕਰਨ ਵਾਸਤੇ। ਅਸੀਂ ਲੜਾਈ ਨਹੀਂ ਚਾਹੁੰਦੇ ਤੇ ਜਿਹੜੇ ਸਿੰਘ ਨੇ ਇਹ ਸ਼ੇਰ ਨੇ, ਜਦੋਂ ਸ਼ੇਰ ਨੂੰ ਕੋਈ ਤੰਗ ਕਰੇ ਤੇ ਫਿਰ ਸ਼ੇਰ ਉਹਨੂੰ ਸੋਧਣਾ ਵੀ ਜਾਣਦਾ। ਸਾਡੇ ਸਿੰਘ ਕਿਸੇ ਨੂੰ ਨਜਾਇਜ਼ ਕੁਛ ਨਹੀਂ ਕਰਦੇ, ਨਾ ਕੁਛ ਕਹਿੰਦੇ ਨੇ, ਪਰ ਜਦੋਂ ਕੋਈ ਉਹਨਾਂ ਨੂੰ ਛੇੜੇ ਤੇ ਫਿਰ ਉਹਨਾਂ ਨੂੰ ਉਹ ਸੋਧਣਾ ਵੀ ਜਾਣਦੇ। ਅਸੀਂ ਲੜਾਈ ਨਹੀਂ ਚਾਹੁੰਦੇ, ਪਰ ਤੁਹਾਡੀ ਇੱਛਾ ਜੇ ਲੜਾਈ ਦੀ ਹੈ, ਅਸੀਂ ਲੜਾਈ ਵਾਸਤੇ ਵੀ ਤਿਆਰ ਹਾਂ। ਇਹ ਚਿੱਠੀ ਗੁਰੂ ਸਾਹਿਬਾਂ ਦੀ ਜਦੋਂ ਪਹੁੰਚੀ, ਉਸ ਵਕਤ ਤੱਕ ਅਜਮੇਰ ਚੰਦ ਆਪਣੇ ਹੋਰ ਸਾਥੀਆਂ ਨਾਲ ਆਪਣੀਆਂ ਫੌਜਾਂ ਲੈ ਕੇ ਆਨੰਦਪੁਰ ਸਾਹਿਬ ਤੇ ਚੜ੍ਹਾਈ ਕਰ ਚੁੱਕਾ ਸੀ। ਗੁਰੂ ਸਾਹਿਬਾਂ ਨੂੰ ਪਤਾ ਲੱਗ ਗਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਚਾਰ ਕੀਤੀ, ਸ਼ਹਿਰ ਦੀ ਰੱਖਿਆ ਕੀਤੀ ਜਾਏ। 3-4 ਮੀਲ ਆਨੰਦਪੁਰ ਸਾਹਿਬ ਤੋਂ ਬਾਹਰ ਆ ਕੇ ਇੱਕ ਉੱਚੀ ਜਗ੍ਹਾ ਗੁਰੂ ਸਾਹਿਬਾਂ ਨੇ ਵੀ ਮੋਰਚੇਬੰਦੀ ਕਰ ਲਈ।
ਨਾ ਡਰੋ ਅਰਸਿਓ ਜਬ ਜਾਏ ਲਰੋ, ਨਾ ਡਰੋ ਅਰਸਿਓ ਜਬ ਜਾਏ ਲਰੋ, ਨਿਸਚੇ ਕਰ ਆਪਣੀ ਜੀਤ ਕਰੋ, ਨਿਸਚੇ ਕਰ ਆਪਣੀ ਜੀਤ ਕਰੋ, ਨਾ ਡਰੋ ਅਰਸਿਓ ਜਬ ਜਾਏ ਲਰੋ, ਨਾ ਡਰੋ ਅਰਸਿਓ ਜਬ ਜਾਏ ਲਰੋ।
ਇੱਕ ਪਾਸੇ ਗੁਰੂ ਸਾਹਿਬਾਂ ਤੋਂ ਜਾਨਾਂ ਵਾਰਨ ਵਾਲੇ ਪਿਆਰੇ ਸਿੰਘ, ਦੂਸਰੇ ਪਾਸੇ ਪਹਾੜੀ ਰਾਜਿਆਂ ਦੀ 10,000 ਕਰੀਬ ਦੇ ਫੌਜ। ਪਹਾੜੀ ਰਾਜਿਆਂ ਨੇ 3-4 ਹਜ਼ਾਰ ਫੌਜ ਪਿੱਛੇ ਛੱਡ ਦਿੱਤੀ, ਬਾਕੀ ਫੌਜ ਲੈ ਕੇ ਗੁਰੂ ਸਾਹਿਬਾਂ ਦੇ ਮੁਕਾਬਲੇ ਤੇ ਆ ਖਲੋਤੇ। ਸਿੰਘਾਂ ਦੀ ਮੋਰਚੇਬੰਦੀ ਕਰਕੇ ਗੁਰੂ ਸਾਹਿਬਾਂ ਨੇ ਇੱਕ ਗੱਲ ਕਹੀ, ਸਿੰਘੋ ਮੋਰਚੇ ਵਿੱਚੋਂ ਕਿਸੇ ਨੇ ਬਾਹਰ ਨਿਕਲ ਕੇ ਲੜਨਾ ਨਹੀਂ, ਅਗਰ ਲੜਨਾ ਵੀ ਪਵੇ ਵਾਰ ਕਰਕੇ ਫਿਰ ਮੋਰਚੇ ਵਿੱਚ ਆ ਜਾਓ, ਅਗਰ ਦੁਸ਼ਮਣ ਹਾਰ ਕੇ ਭੱਜੇ ਤੇ ਭੱਜੇ ਦਾ ਪਿੱਛਾ ਨਹੀਂ ਕਰਨਾ ਜਦੋਂ ਤੱਕ ਸਾਡਾ ਹੁਕਮ ਨਾ ਆਵੇ। ਲੜਾਈ ਸ਼ੁਰੂ ਹੋ ਗਈ। ਇੱਕ ਪਾਸੇ ਤਨਖਾਹਾਂ ਲੈਣ ਵਾਲੇ ਉਹ ਸਿਪਾਹੀ ਜਿਨ੍ਹਾਂ ਜਾਨਾਂ ਵੀ ਬਚਾਣੀਆਂ ਨੇ, ਇੱਕ ਪਾਸੇ ਉਹ ਸਿੰਘ ਜਿਨ੍ਹਾਂ ਗੁਰੂ ਦੇ ਚਰਨਾਂ ਤੋਂ ਜਾਨਾਂ ਵਾਰਨੀਆਂ ਨੇ, ਧਰਮ ਵਾਸਤੇ ਲੜਨਾ ਹੈ, ਦੁਨੀਆਂ ਦੇ ਭਲੇ ਵਾਸਤੇ ਲੜਨਾ ਹੈ। ਲੜਾਈ ਐਸੀ ਸ਼ੁਰੂ ਹੋਈ, ਤੀਰਾਂ ਗੋਲੀਆਂ ਦੀ ਜਿਵੇਂ ਬਰਸਾਤ ਸ਼ੁਰੂ ਹੋ ਗਈ, ਲਾਸ਼ਾਂ ਤੇ ਲਾਸ਼ਾਂ ਚੜ ਗਈਆਂ, ਹਰ ਪਾਸੇ ਹਾਹਾਕਾਰ ਮੱਚ ਗਿਆ। ਰਾਜਿਆਂ ਦੀ ਫੌਜ ਰੜੇ ਮੈਦਾਨ ਸੀ, ਇਹਨਾਂ ਦਾ ਨੁਕਸਾਨ ਜ਼ਿਆਦਾ ਹੋ ਰਿਹਾ ਹੈ, ਸਿੰਘ ਮੋਰਚੇ ਵਿੱਚ ਸਨ, ਇਸ ਕਰਕੇ ਇਹਨਾਂ ਦਾ ਬਚਾਅ ਹੈ। ਰਾਜਿਆਂ ਨੇ ਸਲਾਹ ਕੀਤੀ, ਇਸ ਤਰ੍ਹਾਂ ਤੇ ਸਾਡੇ ਸਾਰੇ ਸਿਪਾਹੀ ਮਾਰੇ ਜਾਣਗੇ, ਕਿਉਂ ਨਾ ਮੋਰਚਿਆਂ ਤੇ ਜਾ ਪਈਏ। ਤਗੜਾ ਹੱਲਾ ਕਰਕੇ ਇਹ ਰਾਜੇ ਆਪਣੀ ਫੌਜ ਲੈ ਕੇ ਸਿੰਘਾਂ ਦੇ ਮੋਰਚਿਆਂ ਤੇ ਜਾ ਪਏ। ਉਧਰ ਗੁਰੂ ਸਾਹਿਬਾਂ ਦਾ ਹੁਕਮ ਆਇਆ, ਕਿਸੇ ਨੇ ਮੋਰਚੇ ਵਿੱਚੋਂ ਬਾਹਰ ਨਹੀਂ ਨਿਕਲਣਾ। ਕਮਸਾਨ ਦਾ ਯੁੱਧ ਮਚਿਆ, ਸਿੰਘ ਮੋਰਚੇ ਵਿੱਚੋਂ ਨਿਕਲਦੇ ਨੇ, ਵਾਰ ਕਰਦੇ ਨੇ, ਫਿਰ ਮੋਰਚੇ ਵਿੱਚ ਜਾ ਵੜਦੇ ਨੇ, ਤੇ ਰਾਜਿਆਂ ਦਾ ਨੁਕਸਾਨ ਬਹੁਤ ਆਉਣ ਲੱਗ ਪਿਆ। ਰਾਜਿਆਂ ਦੀ ਸੈਨਾ ਇਕਦਮ ਮੋਰਚਿਆਂ ਤੇ ਆ ਪਈ ਤਾਂ ਸਿੰਘ ਮੋਰਚਿਆਂ ਵਿੱਚੋਂ ਬਾਹਰ ਨਿਕਲ ਆਏ। ਉਹ ਹੱਥ ਦਿਖਾਏ ਕਿ ਰਾਜਿਆਂ ਦੇ ਪੈਰ ਪਿੱਛੇ ਪੈਣ ਲੱਗ ਪਏ। ਉਧਰ ਸਾਹਿਬਾਂ ਦਾ ਹੁਕਮ ਆਇਆ ਕਿ ਕਿਸੇ ਨੇ ਭੱਜੀ ਹੋਈ ਫੌਜ ਦਾ ਪਿੱਛਾ ਨਹੀਂ ਕਰਨਾ, ਤੇ ਸਿੰਘਾਂ ਨੇ ਐਸੀ ਮਾਰ ਮਾਰੀ ਕਿ ਰਾਜਿਆਂ ਨੂੰ ਬਚੇ ਹੋਏ ਸਿਪਾਹੀ ਲੈ ਕੇ ਪਿਛਾ ਭੱਜਣਾ ਪਿਆ। ਪਰ ਜਿਹੜੇ ਸਿੰਘ ਸਨ, ਜਿੱਤ ਦੀ ਖੁਸ਼ੀ ਵਿੱਚ ਅੱਜ ਪਹਿਲੀ ਵਾਰੀ ਗੁਰੂ ਦਾ ਹੁਕਮ ਭੁੱਲ ਕੇ, ਅਣਸੁਣਿਆ ਕਰਕੇ ਭੱਜੀ ਜਾਂਦੀ ਫੌਜ ਦੇ ਪਿੱਛੇ ਭੱਜ ਪਏ ਕਿ ਅੱਜ ਇਹਨਾਂ ਨੂੰ ਘਰੋ ਘਰੀ ਪਹੁੰਚਾ ਕੇ ਵਾਪਸ ਮੁੜਨਾ ਹੈ।
ਨਾ ਡਰੋ ਅਰ ਸਿਓ ਜਬ ਜਾਏ ਲਰੋ, ਨਾ ਡਰੋ ਅਰ ਸਿਓ ਜਬ ਜਾਏ ਲਰੋ, ਨਿਸਚੇ ਕਰ ਆਪਣੀ ਜੀਤ ਕਰੋ, ਨਿਸਚੇ ਕਰ ਆਪਣੀ ਜੀਤ ਕਰੋ, ਨਾ ਡਰੋ ਅਰ ਸਿਓ ਜਬ ਜਾਏ ਲਰੋ, ਨਾ ਡਰੋ ਅਰ ਸਿਓ ਜਬ ਜਾਏ ਲਰੋ।
ਰਾਜਿਆਂ ਦੀ ਫੌਜ ਵਾਪਸ ਭੱਜ ਪਈ, ਡਰ ਕੇ ਸਿੰਘ ਵੀ ਇਹਨਾਂ ਦੇ ਪਿੱਛੇ ਭੱਜ ਪਏ। ਦੋ ਤਿੰਨ ਮੀਲ ਦੁਸ਼ਮਣ ਦੀ ਫੌਜ ਨੂੰ ਸਿੰਘ ਭਜਾਉਂਦੇ ਰਹੇ। ਦੂਸਰੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਖਿਆ, ਅੱਜ ਪਹਿਲੀ ਵਾਰੀ ਸਿੰਘਾਂ ਨੇ ਜਿੱਤ ਦੀ ਖੁਸ਼ੀ ਵਿੱਚ ਮੇਰਾ ਕਹਿਣਾ ਨਹੀਂ ਮੰਨਿਆ, ਜੇ ਮੈਂ ਇਹਨਾਂ ਦੇ ਪਿੱਛੇ ਨਹੀਂ ਜਾਂਦਾ ਇਹਨਾਂ ਦਾ ਬਹੁਤ ਨੁਕਸਾਨ ਹੋਵੇਗਾ, ਤੇ ਜੇ ਮੈਂ ਪਿੱਛੇ ਚਲਾ ਜਾਣਾ ਇਹਨਾਂ ਦਾ ਆਚਰਣ ਡਿੱਗ ਪਵੇਗਾ, ਇਹਨਾਂ ਦੀ ਵਿਚਾਰਧਾਰਾ ਕਮਜ਼ੋਰ ਹੋ ਜਾਏਗੀ, ਜਦੋਂ ਮਰਜ਼ੀ ਜਿੱਧਰ ਮਰਜ਼ੀ ਤੁਰ ਪਿਆ ਕਰਨਗੇ ਕਿ ਗੁਰੂ ਨੂੰ ਤੇ ਪਿੱਛੇ ਆ ਹੀ ਜਾਣ। ਅੱਜ ਭਾਵੇਂ ਨੁਕਸਾਨ ਹੋਵੇ ਪਰ ਇਹਨਾਂ ਨੂੰ ਸਿੱਖਿਆ ਦੇਣੀ ਹੈ ਕਿ ਜਿਹੜਾ ਅਸੂਲਾਂ ਤੇ ਨਹੀਂ ਚੱਲਦਾ ਉਹ ਕਦੀ ਵੀ ਕਾਮਯਾਬ ਨਹੀਂ ਹੋਇਆ। ਆਪਣੇ ਨੀਲੇ ਘੋੜੇ ਤੇ ਸਵਾਰ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਕੱਲੇ ਹੀ ਆਨੰਦਪੁਰ ਸਾਹਿਬ ਨੂੰ ਵਾਪਸ ਮੁੜ ਪਏ। ਉਧਰ ਦੁਸ਼ਮਣ ਭੱਜਿਆ ਜਾ ਰਿਹਾ, ਤਿੰਨ ਚਾਰ ਮੀਲ ਦੁਸ਼ਮਣ ਭੱਜਦਾ ਗਿਆ, ਪਰ ਅੱਗੇ ਜਾ ਕੇ ਉਹ ਦੁਸ਼ਮਣ ਡਟ ਕੇ ਖਲੋ ਗਿਆ, ਕਿਉਂਕਿ ਜਿਹੜੀ ਫੌਜ 3-4 ਹਜ਼ਾਰ ਉਹ ਪਿਛਾ ਛੱਡ ਕੇ ਆਏ ਸਨ ਉਹ ਉੱਥੇ ਖਲੋਤੀ ਹੋਈ ਸੀ। ਦੁਸ਼ਮਣ ਡਟ ਕੇ ਲੜਨ ਲੱਗ ਪਿਆ, ਅੱਗੇ ਤੇ ਸਿੰਘ ਦੁਸ਼ਮਣ ਨੂੰ ਭਜਾਉਂਦੇ ਆ ਰਹੇ ਸਨ ਤੇ ਹੁਣ ਸਿੰਘਾਂ ਦਾ ਪੈਰ ਪਿੱਛੇ ਪੈਣ ਲੱਗ ਪਿਆ। ਜਦੋਂ ਪੈਰ ਪਿੱਛੇ ਪਿਆ ਤਾਂ ਖਿਆਲ ਆਇਆ ਕਿ ਗੁਰੂ ਕਿੱਥੇ। ਪਿਛਾ ਮੁੜ ਕੇ ਦੇਖਿਆ ਪਰ ਦੂਰ ਦੂਰ ਤੱਕ ਗੁਰੂ ਸਾਹਿਬਾਂ ਦਾ ਕੋਈ ਪਤਾ ਨਹੀਂ। ਹੁਣ ਦਿਲ ਹੋਰ ਟੁੱਟ ਗਏ। ਜਿੱਤ ਦੀ ਖੁਸ਼ੀ ਵਿੱਚ ਗੁਰੂ ਦਾ ਕਿਹਾ ਨਹੀਂ ਮੰਨਿਆ, ਗੁਰੂ ਸਾਥ ਛੱਡ ਕੇ ਚਲਾ ਗਿਆ। ਜੇ ਗੁਰੂ ਵਾਪਸ ਨਾ ਆਇਆ ਅਸੀਂ ਕਦੀ ਵੀ ਜਿੱਤ ਨਹੀਂ ਸਕਦੇ ਔਰ ਗੁਰੂ ਤੋਂ ਬਗੈਰ ਅਸੀਂ ਕੁਝ ਵੀ ਨਹੀਂ। ਫੈਸਲਾ ਕਰਕੇ ਪੰਜ ਘੋੜ ਸਵਾਰ ਭਜਾਏ, ਜਾਓ ਗੁਰੂ ਨੂੰ ਮੋੜ ਕੇ ਲਿਆਓ। ਘੋੜ ਸਵਾਰ ਭੱਜੇ, ਨੌਰੰਗ ਸਿੰਘ ਘੋੜਾ ਭਜਾ ਕੇ ਗੁਰੂ ਸਾਹਿਬਾਂ ਤੋਂ ਅੱਗੇ ਨਿਕਲ ਗਿਆ। ਪਰਿਕਰਮਾ ਕੀਤੀ, ਘੋੜਾ ਭਜਾਉਂਦੇ ਹੋਏ ਨੇ ਘੋੜੇ ਤੋਂ ਕਾਹਲੀ ਨਾਲ ਛਾਲ ਮਾਰੀ ਅਤੇ ਉੱਚੀ ਸਾਰੀ ਨੀਲੇ ਘੋੜੇ ਨੂੰ ਕਿਹਾ, ਉਹ ਨੀਲਿਆ ਤੈਨੂੰ ਸੌ ਬਾਜਾਂ ਵਾਲੇ ਦੀ ਜੇ ਇੱਕ ਕਦਮ ਵੀ ਤੂੰ ਅੱਗੇ ਪੁੱਟਿਆ। ਗੁਰੂ ਦੀ ਸੌ ਸੁਣੀ, ਨੀਲਾ ਘੋੜਾ ਉੱਥੇ ਹੀ ਰੁਕ ਗਿਆ। ਨਰੰਗ ਸਿੰਘ ਨੇ ਗੁਰੂ ਸਾਹਿਬਾਂ ਦੇ ਚਰਨਾਂ ਤੇ ਸਿਰ ਰੱਖਿਆ ਤੇ ਕਿਹਾ, ਪਾਤਸ਼ਾਹ ਜਿੱਤ ਦੀ ਖੁਸ਼ੀ ਵਿੱਚ ਤੈਨੂੰ ਭੁੱਲ ਗਏ ਪਰ ਹੁਣ ਪਤਾ ਲੱਗਾ ਤੇਰੇ ਬਗੈਰ ਅਸੀਂ ਕੁਝ ਵੀ ਨਹੀਂ। ਸਾਹਿਬਾਂ ਨੇ ਘੋੜਾ ਉਸੇ ਵੇਲੇ ਵਾਪਸ ਮੋੜ ਲਿਆ ਔਰ ਹਵਾ ਦੀ ਤਰ੍ਹਾਂ ਘੋੜਾ ਭਜਾਇਆ। ਉੱਡਦੀ ਧੂੜ ਵਿੱਚ ਕਲਗੀ ਦੀ ਲਿਸ਼ਕ ਸਿੰਘਾਂ ਨੇ ਦੇਖੀ, ਲਾਲੀਆਂ ਚੜ ਗਈਆਂ, ਆ ਗਿਆ ਬਾਜਾਂ ਵਾਲਾ, ਆ ਗਿਆ ਸਾਡਾ ਕਲਗੀਆਂ ਵਾਲਾ। ਹੌਸਲੇ ਵਧੇ, ਐਸੀ ਸਾਹਿਬਾਂ ਨੇ ਤੀਰਾਂ ਦੀ ਮਾਰ ਮਾਰੀ। ਦੇਖਦਿਆਂ ਦੇਖਦਿਆਂ ਦੁਸ਼ਮਣ ਦਾ ਨਾਸ ਹੋਇਆ, ਗੁਰੂ ਸਾਹਿਬਾਂ ਦੀ ਜਿੱਤ ਹੋਈ। ਹੁਣ ਸਾਰੇ ਸਿੰਘਾਂ ਨੇ ਗੁਰੂ ਸਾਹਿਬਾਂ ਕੋਲ ਖਿਮਾ ਮੰਗੀ ਤਾਂ ਸਾਹਿਬਾਂ ਨੇ ਇੱਕ ਗੱਲ ਕਹੀ, ਸਿੰਘੋ ਇੱਕ ਗੱਲ ਯਾਦ ਰੱਖੋ, ਇੱਕ ਦੀ ਆਗਿਆ ਮੰਨੋਗੇ, ਇੱਕ ਦੇ ਪਿੱਛੇ ਚੱਲੋਗੇ, ਇੱਕ ਅਕਾਲ ਪੁਰਖ ਦੀ ਓਟ ਰੱਖੋਗੇ ਤੇ ਦੁਨੀਆਂ ਦੀ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕੇਗੀ। ਅਗਰ ਤੁਸੀਂ ਸਾਰੇ ਵੱਖਰੇ ਵੱਖਰੇ ਰਾਹ ਬਣਾ ਕੇ ਚੱਲੋਗੇ ਤੇ ਫਿਰ ਯਾਦ ਰੱਖੋ, ਮੈਂ ਤੁਹਾਡਾ ਕਦੀ ਵੀ ਸਾਥ ਨਹੀਂ ਦੇਵਾਂਗਾ। ਕਿਉਂ? ਮੈਨੂੰ ਸਿੱਖ ਪਿਆਰਾ ਨਹੀਂ, ਮੈਨੂੰ ਰਹਿਤ ਪਿਆਰੀ ਹੈ, ਅਸੂਲ ਪਿਆਰੇ ਨੇ। ਤੇ ਜਿਹਦੇ ਅਸੂਲ ਨਹੀਂ, ਜਿਹੜਾ ਰਹਿਤ ਵਿੱਚ ਪੱਕਾ ਨਹੀਂ, ਉਹਦਾ ਤੇ ਮੇਰਾ ਸੰਬੰਧ ਕੋਈ ਨਹੀਂ। ਅੱਜ ਸਿੱਖਾਂ ਦਾ ਇਸੇ ਵਾਸਤੇ ਇਹ ਹਾਲ ਹੈ, ਕਈ ਦਲ, ਕਈ ਆਗੂ, ਕਈ ਰਾਹ, ਪਰ ਗੁਰੂ ਸਾਹਿਬਾਂ ਦਾ ਫੈਸਲਾ ਹੈ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਜਦੋਂ ਤੱਕ ਸਿੱਖ ਸੱਚਮੁੱਚ ਸਿੱਖ ਬਣੇਗਾ, ਖਾਲਸਾ ਬਣੇਗਾ, ਮੈਂ ਸਾਥ ਦੇਵਾਂਗਾ। ਤੇ ਜਿਹੜਾ ਸੱਚ ਵਿੱਚ ਨਹੀਂ, ਜਿਹੜਾ ਰਹਿਤ ਵਿੱਚ ਨਹੀਂ, ਉਹਦਾ ਮੈਂ ਕਦੀ ਸਾਥ ਨਹੀਂ ਦੇਵਾਂਗਾ। ਆਓ ਗੁਰੂ ਦੇ ਉਪਦੇਸ਼ ਤੇ ਚੱਲੀਏ, ਚੜ੍ਹਦੀ ਕਲਾ ਵਿੱਚ ਰਹੀਏ, ਅਣਖ ਨਾਲ ਜੀਵੀਏ ਤਾਂ ਕਿ ਦੁਨੀਆਂ ਵਿੱਚ ਆਇਆ ਸਾਡਾ ਸਫਲਾ ਹੋਵੇ। ਸਾਹਿਬਾਂ ਨੇ ਕਿਹਾ ਕਿ ਮੈਂ ਆਪ ਵੀ ਉਸ ਪਰਮੇਸ਼ਰ ਦਾ ਭੇਜਿਆ ਹੋਇਆ ਆਇਆ ਹਾਂ, ਅਰ ਸਿੱਖ ਹੂੰ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤੋਏ ਉਚਰੋਂ, ਜਬ ਆਪ ਕੀ ਔਦ ਨਿਦਾਨ ਬਨੇ, ਅਤ ਹੀ ਰਣ ਮੈਂ ਤਬ ਜੂਝ ਮਰੋਂ। ਮੈਂ ਲੜਨਾ ਹੈ ਜ਼ੁਲਮ ਦੇ ਖਿਲਾਫ ਔਰ ਮੇਰਾ ਸਿੱਖ ਹਮੇਸ਼ਾ ਲੜਦਾ ਰਹੇਗਾ। ਨਾ ਡਰੋਂ ਅਰਸੋਂ ਜਬ ਜਾਏ ਲਰੋਂ, ਨਾ ਡਰੋਂ ਅਰਸੋਂ ਜਬ ਜਾਏ ਲਰੋਂ, ਨਿਸਚੇ ਕਰ ਆਪਣੀ ਜੀਤ ਕਰੋਂ, ਨਿਸਚੇ ਕਰ ਆਪਣੀ ਜੀਤ ਕਰੋਂ, ਨਾ ਡਰੋਂ ਅਰਸੋਂ ਜਬ ਜਾਏ ਲਰੋਂ, ਨਾ ਡਰੋਂ ਅਰਸੋਂ ਜਬ ਜਾ।
ਪਾਏ ਲਰੋਂ।